ਮਾਰੂ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਅੱਗੇ ਪਾਵਨ ਦੂਸਰਾ ਸ਼ਬਦ ਫਰਮਾਉਂਦੇ ਆ, ਕਰ ਅਨਗ੍ਰਹਿ ਰਾਖ ਲੀਨੋ ਪਇਓ ਸਾਧੂ ਸੰਗ ਮੇਰੇ ਮਾਨ ਕੋ ਸਥਾਨ। ਰਹਾਉ ਦੀਆਂ ਪੰਕਤੀਆਂ 'ਚ ਕਹਿੰਦੇ ਨੇ ਉਹ ਵਾਹਿਗੁਰੂ ਦਾ ਸਤਸੰਗ ਸਥਾਨ ਮੇਰੇ ਮਾਨ ਦੇਣ ਹੁਣ, ਜੋ ਮੇਰਾ ਮਾਣ ਭਾਵ, ਜੋ ਮਾਣ ਹੁੰਦਾ, ਮਾਣ ਸਤਿਕਾਰ ਹੁੰਦਾ, ਉਹ ਦੇਣ ਵਾਲਾ ਹੈ ਮੇਰੇ ਕਰਕੇ। ਉਹ ਸਤਸੰਗ ਸਥਾਨ ਮਾਨ ਮੰਨਣੇ ਕਰਨੇ ਯੋਗ ਹੈ, ਮੰਨਣ ਕਰਨੇ ਯੋਗ ਸਥਾਨ ਹੈ, ਮੈਨੂੰ ਜਾ ਕੇ ਮੰਨਣਾ ਚਾਹੀਦਾ। ਜਿਸ ਅੰਤਰਜਾਮੀ ਪਰਮਾਤਮਾ ਨੇ ਅਨੁਗ੍ਰਹਿ ਹੁੰਦਾ ਕਿਰਪਾ ਦ੍ਰਿਸ਼ਟੀ ਕਰਕੇ ਰੱਖ ਲਿਆ, ਫਿਰ ਜਿਹਦੀ ਕਿਰਪਾ ਨਾਲ ਸੰਤਾਂ ਦਾ ਸਤਸੰਗ ਪ੍ਰਾਪਤ ਹੋਇਆ, ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ, ਜਿਹਦੀ ਕਿਰਪਾ ਨਾਲ ਮੇਰੀ ਰਸਨਾ ਜਿਹੜੀ ਹੈ, ਜੀਵ ਹੈ, ਉਹ ਹਰੀ ਨਾਮ ਨੂੰ ਰਸ ਨੂੰ ਉਚਾਰਦੀ ਹੈ, ਅਤੇ ਜਿਹਦੀ ਕਿਰਪਾ ਨਾਲ ਮਿਸ਼ਟ ਹੁੰਦਾ ਮਿੱਠਾ ਗਾੜਾ ਗਿਆਨ ਭਗਤੀ ਦਾ ਰੰਗ ਚੜ੍ਹਿਆ, ਜਾਂ ਰਸਨਾ ਹਰੀ ਨਾਮ ਨੂੰ ਉਚਾਰਦੀ ਹੈ, ਜਿਸ ਨਾਮ ਦਾ ਰਸ ਮਿਸ਼ਟ ਮਿਸ਼ਟ ਦਾ ਮਿੱਠਾ ਅਤੇ ਰੰਗ ਵੀ ਗੂੜਾ ਹੈ, ਮੇਰੇ ਮਾਨ ਕੋ ਅਸਥਾਨ, ਉਹ ਪ੍ਰਭੂ ਦਾ ਸਤਸੰਗ ਸਥਾਨ ਮੇਰੇ ਮੈਨੂੰ ਮਾਣ ਸਤਿਕਾਰ ਦੇਣ ਵਾਲਾ, ਜਾਂ ਮੇਰੇ ਕਰਕੇ ਉਹ ਸਤਸੰਗ ਸਥਾਨ ਮੰਨਣ ਕਰਨੇ ਯੋਗ ਹੈ, ਮੈਨੂੰ ਮੰਨਣਾ ਚਾਹੀਦਾ। ਮੀਤ ਸਾਜਨ ਸਖਾ ਬੰਧਪ ਅੰਤਰਜਾਮੀ ਜਾਨ ਰਹਾਉ, ਉਸੇ ਅੰਤਰਜਾਮੀ ਨੂੰ ਮਿੱਤਰ ਇਸ ਲੋਕ ਦਾ ਜਾਣਿਆ ਅਤੇ ਪਰਲੋਕ ਦਾ ਸੱਜਣ ਜਾਣਿਆ। ਸਖਾ ਹੈ ਪ੍ਰਾਣਾਂ ਦੇ ਵਿਯੋਗ ਸਮੇਂ ਜਦੋਂ ਮੌਤ ਆਉਂਦੀ ਆ ਉਦੋਂ ਸਖਾ ਬਣ ਕੇ ਖੜਦਾ ਆ ਕੇ, ਅਤੇ ਸੱਚਾ ਬੰਧਪ ਸੰਬੰਧੀ ਮੈਂ ਜਾਣਿਆ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ, ਜਿਸ ਵਾਹਿਗੁਰੂ ਨੇ ਸੰਸਾਰ ਸਾਗਰ ਨੂੰ ਪੈਦਾ ਕੀਤਾ ਹੈ, ਉਸੇ ਵਾਹਿਗੁਰੂ ਦੀ ਸ਼ਰਨ ਮੈਂ ਗ੍ਰਹਿਣ ਕੀਤੀ ਹੈ। ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ, ਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਨੂੰ ਅਰਾਧਨਾ ਕਰੇ ਤਾਂ ਜਮਦੂਤ ਵੀ ਫਿਰ ਕੁਛ ਨਹੀਂ ਕਹਿੰਦੇ। ਮੋਖ ਮੁਕਤ ਦੁਆਰ ਜਾ ਕੇ ਸੰਤ ਰਿਦਾ ਭੰਡਾਰ, ਜਿਸ ਪਰਮੇਸ਼ੁਰ ਦੇ ਦੁਆਰੇ ਜਾ ਕੇ ਚਾਰੇ ਮੁਕਤੀਆਂ ਖੜੀਆਂ ਨੇ, ਉਹ ਵਾਹਿਗੁਰੂ ਦੇ ਸੰਤਾਂ ਦਾ ਹਿਰਦਾ ਸ਼ੁਭ ਗੁਣਾਂ ਦਾ ਭੰਡਾਰਾ ਹੈ, ਜਿਨ੍ਹਾਂ ਸੰਤਾਂ ਦੇ ਦੁਆਰੇ 'ਤੇ ਸੋ ਮੋਖ ਮੁਕਤ ਕੇਵਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਸੰਤਾਂ ਦਾ ਹਿਰਦਾ ਸੁੱਖਾਂ ਦਾ ਭੰਡਾਰਾ ਹੁੰਦਾ, ਕਿਉਂਕਿ ਸੰਤਾਂ ਦੇ ਹਿਰਦੇ ਦੇ ਅੰਦਰ ਪਰਮੇਸ਼ੁਰ ਭੰਡਾਰਾ ਰੱਖ ਦਿੰਦਾ ਆਪਣਾ ਨਾਮ ਦਾ। ਕਈ ਜਿਹੜੇ ਗੁਰੂ ਵਾਲੇ ਬਣੀ ਜਾਂਦੇ ਨੇ ਉਹਨਾਂ ਨੂੰ ਨਾਮ ਜਪਣ ਲਾ ਕੇ ਕਿਣਕਾ ਦੇ ਦਿਉ ਥੋੜ੍ਹਾ ਜਿਹਾ, ਉਹਨਾਂ ਨੂੰ ਵੀ ਜੋੜ ਲਓ। ਜਿਹੜੇ ਨਹੀਂ ਬਣੇ ਗੁਰੂ ਵਾਲੇ ਉਹਨਾਂ ਨੂੰ ਉਪਦੇਸ਼ ਦੇ ਕੇ ਗੁਰੂ ਵਾਲੇ ਬਣਾ ਲਓ, ਜਿਹੜੇ ਗਲਤ ਰਾਹ 'ਤੇ ਚੱਲੇ ਤੁਹਾਡੇ ਕੋਲ ਆ ਗਏ ਆਪਣੇ ਆਪ ਚੱਲ ਕੇ, ਉਹ ਪਰਮੇਸ਼ੁਰ ਹੀ ਲੈ ਕੇ ਜਾਂਦਾ ਪ੍ਰੇਰਨਾ ਦੇ ਕੇ। ਸੋ ਜਿਵੇਂ ਕੋਈ ਮਾੜਾ ਬੰਦਾ ਵੀ ਕਈ ਵਾਰ ਸੁਭਾਵਕ ਚੱਲਿਆ ਜਾਂਦਾ ਮਹਾਂਪੁਰਖਾਂ ਦੇ ਪਾਸ, ਉਹ ਪਰਮੇਸ਼ੁਰ ਦੀ ਪ੍ਰੇਰਨਾ ਨਾਲ ਉੱਥੇ ਤੱਕ ਚੱਲਿਆ ਜਾਂਦਾ, ਫਿਰ ਅੱਗੇ ਮਹਾਤਮਾ ਨੂੰ ਸਾਂਭ ਲੈਂਦੇ ਨੇ, ਇਹ ਵਾਹਿਗੁਰੂ ਨੇ ਸਾਡੇ ਕੋਲ ਭੇਜਿਆ ਇਹਦਾ ਭਲਾ ਕਰਨਾ। ਜੀ ਜੁਗਤ ਸੁਜਾਣ ਸੁਆਮੀ ਸਦਾ ਰਾਖਣ ਹਾਰ, ਜੋ ਸੁਆਮੀ ਜੀਆਂ ਦੀ ਜੁਗਤੀ ਜਾਣਨੇ ਨੂੰ ਸੁਜਾਣ ਚਤਰ ਹੈ, ਉਹੀ ਪਰਮਾਤਮਾ ਸਦਾ ਰੱਖਣ ਵਾਲਾ ਹੈ। ਦੁੱਖ ਦਰਦ ਕਲੇਸ਼ ਬਿਨਸੈ ਜਿਸ ਵਸੈ ਮਨ ਮਾਹਿ, ਹੁਣ ਜਿਹਦੇ ਮਨ ਵਿੱਚ ਉਹ ਵਾਹਿਗੁਰੂ ਵੱਸਦਾ, ਉਹਦੇ ਦੁੱਖ ਜਨਮ ਮਰਨ ਦੇ ਅਤੇ ਦਰਦ ਹੁੰਦਾ ਈਰਖਾ ਆਦਿਕ ਦਾ, ਜੇ ਅਵਿਦਿਆ ਅਸਮਤਾ ਰਾਗ ਦਵੈਸ਼ ਅਭਿਨਿਵੇਸ਼ ਸੋ ਹੱਠ, ਇਹ ਪੰਜੇ ਕਲੇਸ਼ ਉਹਦੇ ਨਾਸ ਹੋ ਜਾਂਦੇ ਨੇ, ਅਭਿਨਿਵੇਸ਼ ਤੋਂ ਭਾਵ ਹੱਠ। ਸੋ ਫਿਰ ਫਰਮਾਉਂਦੇ ਹਨ ਮਹਾਰਾਜ, ਮਿਰਤ ਨਰਕ ਅਸਥਾਨ ਵਿਖੜੇ ਵੇਖ ਨਾ ਪੋਹੈ ਤਾਹੇ, ਉਹਨੂੰ ਕਹਿੰਦੇ ਮੌਤ ਅਤੇ ਨਰਕ ਜਿਹੜੇ ਵਿਖੜੇ ਭਾਵ ਕਠਨ ਔਖੇ ਥਾਂ 'ਤੇ ਵਿਸ਼ਿਆਂ ਰੂਪੀ ਜ਼ਹਿਰ ਹੈ ਜਾਂ ਵੇਖ ਹੁੰਦੀ ਮਾਇਆ, ਫਿਰ ਪਾਉਂਦੀ ਨਹੀਂ ਹੈ ਜਿਹਦੇ ਮਨ ਵਿੱਚ ਵਸ ਜਾਂਦਾ, ਜਿਸ ਵਸੈ ਮਨ ਮਾਹੇ, ਪਿਛਲੀ ਪੰਕਤੀ ਦੱਸ ਕੇ ਆਏ ਨੇ। ਰਿੱਧ ਸਿੱਧ ਨਵ ਨਿਧ ਜਾ ਕੈ ਅੰਮ੍ਰਿਤਾ ਪ੍ਰਵਾਹ, ਜਿਸ ਪਰਮੇਸ਼ੁਰ ਦੇ ਦਰਬਾਰ ਵਿੱਚ ਰਿੱਧੀਆਂ ਸਿੱਧੀਆਂ ਅਤੇ ਨੌ ਨਿਧੀਆਂ ਹਾਜ਼ਰ ਹਨ ਅਤੇ ਕਥਾ ਕੀਰਤਨ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਹੈ, ਆਦਿ ਅੰਤੇ ਮੱਧ ਪੂਰਨ ਊਚ ਅਗਮ ਅਗਾਹ, ਜੋ ਆਦਿ ਹੁੰਦਾ ਸ਼ੁਰੂ ਤੋਂ ਲੈ ਕੇ ਮੱਧ ਹੁਣ ਅੰਤ ਭਾਵ ਤਿੰਨਾਂ ਕਾਲਾਂ ਵਿੱਚ ਪੂਰਨ ਹੈ, ਸਾਰਿਆਂ ਤੋਂ ਉੱਚਾ ਹੈ, ਅਗਮ ਹੁੰਦਾ ਖੌਫ ਤੋਂ ਰਹਿਤ ਨਿਰਭਾਉ ਵਾਹਿਗੁਰੂ। ਸੋ ਅਗਾਹ ਤੋਂ ਭਾਵ ਅਗਾਧ ਬੇਅੰਤ, ਸਿੱਧ ਸਾਧਿਕ ਦੇਵ ਮੁਨ ਜਨ ਵੇਦ ਕਰਹਿ ਵੀ ਉਚਾਰ। ਹੁਣ ਇਹ ਬਚਨ ਕੌਣ ਕਹਿੰਦਾ? ਕਹਿੰਦੇ 84 ਸਿੱਧ ਸਾਧਨਾ ਦੇ ਕਰਨ ਵਾਲੇ ਸਾਧਕ, 33 ਕਰੋੜ ਦੇਵਤੇ ਅਤੇ ਮਹਾਤਮਾ ਮੁਨੀ ਜਨ ਤੇ ਫਿਰ ਚਾਰੇ ਵੇਦ, ਇਹ ਸਾਰੇ ਹੀ ਉਹਦੇ ਜਸ ਨੂੰ ਕਥਨ ਕਰਦੇ ਨੇ। ਸਿਮਰ ਸਵਾਮੀ ਸੁਖ ਸਹਿਜ ਪੁੰਚ ਹੈ ਨਹੀਂ ਅੰਤ ਪਾਰਾ ਵਾਰ। ਜਿਹਦੇ ਪਾਰ ਉਰ ਵਾਰ ਦਾ ਅੰਤ ਨਹੀਂ ਆਉਂਦਾ ਉਹ ਸਵਾਮੀ ਨੂੰ ਸਿਮਰ ਕੇ ਸੁੱਖ ਸਹਿਜ ਪੁੰਚਾ ਅਚੁੱਤ ਸੁੱਖ ਨੂੰ ਭੋਗਣਾ ਕਰਦੇ ਹਨ। ਅਨਿਕ ਪਰਾਛਤ ਮਿੱਟ ਹੈ ਖਿਨ ਮਹਿ ਹਿਰਦੈ ਜਪ ਭਗਵਾਨ। ਤੂੰ ਹਿਰਦੇ ਵਿੱਚ ਭਾਗਾਂ ਦੇ ਆਵਾਹਨ ਕਰਨ ਵਾਲੇ ਭਗਵਾਨ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰ। ਉਹਦੇ ਜਪਣ ਕਰਕੇ ਇੱਕ ਛਿਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਾਛਿਤ ਜਿਹੜੇ ਨੇ ਪਾਪ ਉਹ ਮਿਟ ਜਾਂਦੇ ਨੇ। ਪਾਵਨਾ ਤੇ ਮਹਾਂਪਾਵਨ ਕੋਟ ਦਾਨ ਇਸਨਾਨ। ਹੁਣ ਜਿਹਨੇ ਹਿਰਦੇ ਚ ਭਗਵਾਨ ਨੂੰ ਜਪਿਆ, ਪਰਮੇਸ਼ਰ ਨੂੰ ਜਪਿਆ, ਵਾਹਿਗੁਰੂ ਵਾਹਿਗੁਰੂ ਕਰਦਾ, ਉਹ ਪਾਵਨਾ ਤੋਂ ਭਾਵ ਪਵਿੱਤਰਾਂ ਤੋਂ ਵੀ ਮਹਾਂਪਾਵਨ ਹੋ ਗਿਆ, ਬੜੇ ਪਵਿੱਤਰ ਹੋ ਗਏ ਨੇ ਅਤੇ ਕਰੋੜਾਂ ਦਾਨਾਂ ਤੇ ਇਸ਼ਨਾਨਾਂ ਦਾ ਫਲ ਪ੍ਰਾਪਤ ਹੋਇਆ ਉਹਨਾਂ ਨੂੰ। ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਨਾਮ ਜਪਣਾ। ਕਰੋੜਾਂ ਦਾਨ ਕਰ ਲਓ, ਕਰੋੜਾਂ ਇਸ਼ਨਾਨ ਕਰ ਲਓ ਤੀਰਥਾਂ, ਪਰ ਉਹਦਾ ਫਲ ਤਿਲ ਜਿੰਨਾ ਹੀ ਮਿਲਦਾ। ਪਰ ਨਾਮ ਜਪਣ ਦਾ ਫਲ ਸਤਿਗੁਰੂ ਕਹਿੰਦੇ ਬਹੁਤ ਜ਼ਿਆਦਾ ਵੱਡਾ, ਪਵਿੱਤਰ ਹੋ ਜਾਂਦਾ ਇਨਸਾਨ ਨਾਮ ਜਪ ਕੇ। ਬਲ ਬੁੱਧ ਸੁੱਧ ਪ੍ਰਾਣ ਸਰਬਸ ਸੰਤਨਾ ਕੀ ਰਾਸ। ਸੋ ਇਸ ਪ੍ਰਕਾਰ ਜਿਹੜਾ ਹੈ ਬਲ ਬੁੱਧ ਸੁੱਧ ਪ੍ਰਾਣ ਸਰਬਸ ਸੰਤਨਾ ਕੀ ਰਾਸ। ਬਲ ਬੁੱਧੀ ਸੁੱਧੀ ਤੇ ਪ੍ਰਾਣ ਰਾਸ ਤੋਂ ਭਾਵ ਪੂੰਜੀ, ਉਸ ਵਾਹਿਗੁਰੂ ਦਾ ਨਾਮ ਹੀ ਸੰਤਾਂ ਦਾ ਸਰਬਸ ਤੋਂ ਭਾਵ ਸਾਰੀਆਂ ਵਸਤੂਆਂ ਸਰਬੰਸ ਸਭ ਉਹੀ ਹੈ, ਸਰਬਸ ਤੇ ਦਾ ਜੋ ਵਿਸ਼ਰਾਮ ਲੱਗਣਾ। ਇਸੇ ਕਰਕੇ ਆਪਾਂ ਦੁਬਾਰਾ ਪੜ੍ਹਿਆ ਤਾਂ ਕਿ ਸੁਣਨ ਵਾਲੇ ਨੂੰ ਪਤਾ ਲੱਗੇ ਕਿ ਵਿਸ਼ਰਾਮ ਕਿੱਥੇ ਲੱਗਣਾ। ਚਾਲ ਦੇ ਵਿਸ਼ਰਾਮ ਵੱਖਰੇ ਹੁੰਦੇ ਨੇ, ਚਾਲ ਵਿੱਚ ਕਿਤੇ ਹੋਰ ਲੱਗ ਜਾਂਦਾ, ਉਹ ਅੱਧ ਜੇ ਚ ਆ ਜਾਂਦਾ ਹੁੰਦਾ। ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ। ਮਹਾਰਾਜ ਕਥਨ ਕਰਦੇ, ਮੇਰੀ ਤਾਂ ਇਹੋ ਅਰਦਾਸ ਹੈ ਮਹਾਰਾਜ, ਇਹ ਬੇਨਤੀ ਹੈ ਕਿ ਮੇਰੇ ਮਨ ਵਿੱਚੋਂ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਦਾ ਨਾਮ ਨਾ ਭੁੱਲੇ, ਇਹ ਮੇਰੀ ਬੇਨਤੀ ਹੈ। ਮਾਰੂ ਮਹੱਲਾ ਪੰਜਵਾ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ ਆਪਣੇ ਪਰ, ਵੀ ਇੱਕ ਸਿੱਖ ਨੇ ਕਿਹਾ ਪਰਮੇਸ਼ਰ ਦੇ ਸੰਤਾਂ ਵਿੱਚ ਜੋ ਗੁਣ ਹੁੰਦੇ ਮਹਾਰਾਜ, ਕੀ ਆਪ ਕਿਰਪਾ ਕਰਕੇ ਦੱਸੋਗੇ ਉਹ ਗੁਣ ਕਿਹੜੇ ਕਿਹੜੇ, ਸੁਣਾਓ ਤਾਂ ਜੀ ਸਾਨੂੰ। ਕਿ ਆਪਾਂ ਕਹਿੰਦੇ ਵੀ ਸੰਤਾਂ ਕੋਲ ਜਾਓ, ਸੰਤ ਐਂ ਹੁੰਦੇ ਨੇ। ਹੁਣ ਗੁਰੂ ਸਾਹਿਬ ਜੀ ਚੰਦਨ ਦੇ ਦਰਖਤ ਦਾ, ਕਿਸ਼ਤੀ ਦਾ, ਧਰਤੀ ਦਾ, ਆਕਾਸ਼ ਦਾ, ਸੂਰਜ ਦਾ, ਸੋ ਹਵਾ, ਅੱਗ, ਇਹਨਾਂ ਸੱਤਾਂ ਦ੍ਰਿਸ਼ਟਾਂਤਾਂ ਰਾਹੀਂ ਸੰਤਾਂ ਦੀ ਰੀਤੀ ਸੁਣਾਉਂਦੇ। ਮਹਾਰਾਜ ਕਹਿੰਦੇ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ। ਕਹਿੰਦੇ ਦਿਆਲੂ ਸੁਭਾਅ ਵਾਲੇ ਜਿਹੜੇ ਨਾ ਦੇਵ ਪ੍ਰਕਾਸ਼ ਰੂਪ ਜੋ ਗੋਬਿੰਦ ਹੈ, ਕਿਰਪਾ ਦਾ ਘਰ ਵਾਹਿਗੁਰੂ ਹੈ, ਕਹਿੰਦੇ ਉਹਦੇ ਸੰਤਾਂ ਦੀ ਰੀਤੀ ਨੂੰ ਭਾਈ ਤੂੰ ਪਿਆਰ ਨਾਲ ਸੁਣ, ਤੈਨੂੰ ਦੱਸਦੇ ਹਾਂ ਸੰਤ ਕੀ ਹੁੰਦੇ ਨੇ। ਬਣ ਨੂੰ ਤਾਂ ਹਰ ਕੋਈ ਸੰਤ ਬਣ ਜਾਂਦਾ, ਸੰਤਾਂ ਦੇ ਲੱਛਣ ਤੈਨੂੰ ਦੱਸਦੇ ਹਾਂ, ਫਿਰ ਤੂੰ ਪਛਾਣ ਆਪੇ ਲਈ ਵੀ ਸੰਤ ਕੌਣ ਹੁੰਦੇ ਨੇ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਜਿਵੇਂ ਕਿਸੇ ਨੇ ਚੰਦਨ ਦੇ ਦਰਖਤ ਨੂੰ ਜਾਂ ਹੋਰ ਕਿਸੇ ਲੱਕੜੀ ਦੇ ਦਰਖਤ ਨੂੰ ਤਿੱਖੇ ਕੁਹਾੜੇ ਨਾਲ, ਸ਼ਸਤਰ ਨਾਲ ਕੱਟ ਸੁੱਟਿਆ, ਪਰ ਉਹ ਦਰਖਤ ਨੇ ਆਪਣੇ ਮਨ ਵਿੱਚ ਕੋਈ ਗੁੱਸਾ ਨਹੀਂ ਕੀਤਾ। ਮਹਾਤਮਾ ਵੀ ਇਸ ਤਰ੍ਹਾਂ ਹੀ ਹੁੰਦੇ ਨੇ। ਕਾਜ ਉਵਾਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਸਗੋਂ ਕੱਟਣ ਵਾਲੇ ਦੇ ਕੰਮ ਨੂੰ ਲੈ ਕੇ ਸਵਾਰ ਦੇਣਾ ਕੀਤਾ, ਕੱਟਣ ਵਾਲੇ ਨੂੰ ਤਿਲ ਮਾਤਰ ਵੀ ਦੋਸ਼ ਨਹੀਂ ਦਿੱਤਾ। ਸੁਣ ਸੰਤਨਾ ਕੀ ਰੀਤ। ਕਹਿੰਦੇ ਭਾਈ ਤੂੰ ਸੰਤਾਂ ਦੀ ਰੀਤੀ ਵੀ ਇਹੀ ਸੁਣ ਲੈ ਵੀ ਚੰਦਨ ਦੇ ਦਰਖਤ ਵਾਂਗੂ ਜੋ ਮਹਾਤਮਾ ਨੇ ਉਹਨਾਂ ਦੇ ਸਰੀਰ ਨੂੰ ਕਿਸੇ ਦੁਸ਼ਟ ਨੇ ਤਿੱਖੇ ਸ਼ਸਤਰ ਨਾਲ ਕੱਟ ਸੁੱਟਿਆ ਜਾਂ ਤਿੱਖੀ ਜ਼ਬਾਨ ਨਾਲ ਕੌੜਾ ਬਚਨ ਉਚਾਰ ਕੇ ਸੰਤਾਂ ਨੂੰ ਦੁੱਖ ਦਿੱਤਾ, ਪਰ ਸੰਤਾਂ ਨੇ ਆਪਣੇ ਮਨ 'ਚ ਕੋਈ ਗੁੱਸਾ ਹੀ ਨਹੀਂ ਕੀਤਾ, ਸਗੋਂ ਉਹਦੇ ਮੁਕਤੀ ਰੂਪੀ ਕਾਰਜ ਨੂੰ ਲੈ ਕੇ ਸਵਾਬ ਦੇਣਾ। ਮਾਰਨ ਵਾਲੇ ਨੂੰ ਤਿਲ ਮਾਤਰ ਵੀ ਦੋਸ਼ ਨਹੀਂ ਦਿੰਦੇ ਉਹ, ਕਿਉਂ? ਉਹ ਕਹਿੰਦੇ ਸਾਰੇ ਗੋਬਿੰਦ ਹੀ ਬੈਠਾ, ਬ੍ਰਹਮ ਹੀ ਸਾਰਿਆਂ 'ਚ, ਇਸ ਕਰਕੇ ਦੇਖ ਉਹਨਾਂ ਦੀ ਬਿਰਤੀ ਇੰਨੀ ਉੱਚੀ ਹੁੰਦੀ ਮਹਾਂਪੁਰਖਾਂ ਦੀ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਪਿਆਰਿਆਂ ਦੀ ਅਵਸਥਾ ਦੱਸਦੇ ਹਨ। ਮਨ ਮੇਰੇ ਰਾਮ ਰਾਉ ਨਿਤ ਨੀਤ, ਹੇ ਮੇਰੇ ਮਨ ਤੂੰ ਨਿਤਾ ਪ੍ਰਤੀ ਰਾਮ ਨੂੰ ਰਾਉ ਤੋਂ ਭਾਵ ਹੁੰਦਾ ਉਚਾਰਨਾ ਕਰ। ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ ਰਹਾਓ। ਦਿਆਲੂ ਸੁਭਾਅ ਵਾਲਾ ਜੋ ਦੇਵ ਭਾਵ ਪ੍ਰਕਾਸ਼ ਰੂਪ ਜੋ ਗੋਬਿੰਦ ਹੈ, ਕਿਰਪਾਲ ਭਾਵ ਕਿਰਪਾ ਦਾ ਘਰ ਹੈ, ਉਸ ਪਰਮੇਸ਼ਰ ਦੇ ਸੰਤਾਂ ਦੀ ਰੀਤੀ ਹੁਣ ਤੂੰ ਸੁਣਨਾ ਕਰ ਸਾਤੋਂ। ਹੁਣ ਨੌਕਾ ਦਾ ਜਾਂ ਕਿਸ਼ਤੀ ਕਹਿੰਦੇ ਉਹਦਾ ਦ੍ਰਿਸ਼ਟਾਂਤ ਦਿੰਦੇ ਸਮਝਾਉਂਦੇ ਨੇ 10-18 ਅੰਗ ਤੇ। ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨਾ ਰਹਿਓ ਸਰੀਰ। ਜਿਵੇਂ ਕਿਸੇ ਨੇ ਸਮੁੰਦਰ ਤੋਂ ਪਾਰ ਲੰਘਣਾ ਤੇ ਦੌੜਿਆ ਆਇਆ, ਇਸ ਲਈ ਸਰੀਰ ਵਿੱਚ ਥਕੇਵਾਂ ਹੋ ਗਿਆ, ਪਰ ਜਿਸ ਵੇਲੇ ਆਪਣੇ ਪੈਰਾਂ ਦੇ ਹੇਠ ਨੌਕਾ ਨੂੰ ਉਗਾਹੇ ਦਬਾ ਕੇ ਬੈਠ ਗਿਆ, ਪਹਿਲੇ ਤਾਂ ਜਿਹੜਾ ਉਹਦੇ ਸਰੀਰ ਵਿੱਚ ਥਕੇਵਾਂ ਸੀ ਉਹ ਨਾ ਰਿਹਾ। ਮਹਾਂਸਾਗਰ ਨਹਿ ਵਿਆਪੈ ਖਿਨਹਿ ਉਤਰਿਓ ਤੀਰ। ਦੂਸਰਾ ਇਹ ਹੋ ਗਿਆ ਕਿ ਨੌਕਾ ਉੱਤੇ ਬੈਠਣ ਕਰਕੇ ਵੱਡੇ ਸਾਗਰ ਦਾ ਜਿਹੜਾ ਦੁੱਖ ਨਾ ਵਿਆਪਦਾ ਹੋਇਆ, ਉਹਨੂੰ ਦੁੱਖ ਨਹੀਂ ਲੱਗਿਆ, ਕਿਉਂ ਕਿਸ਼ਤੀ 'ਚ ਬੈਠਾ। ਤੀਜਾ ਇਹ ਹੋਇਆ ਕਿ ਇੱਕ ਛਿੰਨ ਦੇ ਵਿੱਚ ਸਮੁੰਦਰ ਤੋਂ ਪਾਰ ਉਤਰ ਗਿਆ। ਇਸੇ ਤਰ੍ਹਾਂ ਭਾਈ ਸੁਣ ਸੰਤਰਾਂ ਕੀ ਰੀਤ, ਪਰਮੇਸ਼ਰ ਦੇ ਪਿਆਰੇ ਸੰਤਾਂ ਦੀ ਰੀਤੀ ਸੁਣ। ਜਿਸ ਵੇਲੇ ਚਰਨਾਂ ਦੇ ਤਲੇ ਦਬਾ ਕੇ ਸਤਸੰਗਤ ਰੂਪੀ ਨੌਕਾ ਪਰ ਬੈਠ ਗਿਆ ਤਾਂ ਸਰੀਰ ਵਿੱਚ ਜੋ ਜਨਮ ਮਰਨ ਦਾ ਸੰਕਟ ਸੀ ਉਹ ਨਾ ਰਿਹਾ। ਸੋ ਦੂਸਰਾ ਇਹ ਹੋਇਆ ਕਿ ਸੰਸਾਰ ਸਮੁੰਦਰ ਦਾ ਕੋਈ ਦੁੱਖ ਨਾ ਵਿਆਪਦਾ ਹੋਇਆ, ਕੋਈ ਦੁੱਖ ਨਹੀਂ ਵਿਆਪਿਆ। ਮਹਾਂਪੁਰਖਾਂ ਕੋਲ ਦੁੱਖ ਹੀ ਕੱਢਦੇ ਚਾਰ ਪਦਾਰਥ, ਜੇ ਕੋ ਮੰਗੈ ਸਾਧਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਤੀਸਰਾ ਇਹ ਸੰਸਾਰ ਸਮੁੰਦਰ ਤੋਂ ਇੱਕ ਛਿਣ 'ਚ ਪਾਰ ਉਤਰ ਗਿਆ, ਉਹਨਾਂ ਨੂੰ ਕੋਈ ਦੇਰ ਨਹੀਂ ਲੱਗਦੀ ਪਾਰ ਉਤਾਰਦਿਆਂ। ਮਹਾਂਪੁਰਖ ਸਿਰਫ ਇੱਕ ਦ੍ਰਿਸ਼ਟੀ ਪਾ ਕੇ ਪਾਰ ਲਾ ਦਿੰਦੇ ਨੇ, ਇੱਕੋ ਹੀ ਦ੍ਰਿਸ਼ਟੀ ਪੈਂਦੀ ਉਹਨਾਂ ਦੀ, ਬਸ ਜ਼ਿਆਦਾ ਨਹੀਂ ਹੁੰਦਾ। ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ। ਹੁਣ ਧਰਤੀ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਜਿਵੇਂ ਕੋਈ ਬੰਦਾ ਧਰਤੀ ਉੱਤੇ ਸੋ ਚੰਦਨ ਅਗਰ 52 ਚੰਦਨ ਦਾ ਲੇਪ ਕਰਦਾ, ਅਗਰ ਚੰਦਨ ਤੇ ਕੋਈ ਕਪੂਰ ਦਾ ਲੇਪਨ ਕਰਦਾ ਧਰਤੀ 'ਤੇ, ਪਰ ਉਸ ਬੰਦੇ ਨਾਲ ਧਰਤੀ ਦੀ ਪ੍ਰੀਤੀ ਨਹੀਂ ਹੁੰਦੀ। ਕੋਈ ਕੁਛ ਕਰੀ ਜਾਵੇ ਧਰਤੀ ਨੇ ਕੀ ਕਹਿਣਾ, ਕੋਈ ਖੋਦਾ ਕੋਈ ਚੰਦਨ ਲੇਪ। ਸ੍ਰੀ ਸੁਖਮਨੀ ਸਾਹਿਬ ਜੀ ਵਚਨ ਕੀਤਾ ਆਪਨੇ, ਬਿਸਤਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ। ਹੁਣ ਮਹਾਰਾਜ ਫਰਮਾਉਂਦੇ ਨੇ ਪਾਵਨ ਵਚਨ, ਤੇ ਕੋਈ ਬੰਦਾ ਜਿਹੜਾ ਧਰਤੀ ਉੱਤੇ ਬਿਸ਼ਟਾ ਕਰਦਾ, ਗੰਦਗੀ ਕਰਦਾ, ਕੋਈ ਮੂਤਰ ਕਰਦਾ, ਕੋਈ ਤਿਲ ਤਿਲ ਜਿੰਨਾ ਪ੍ਰਿਥਵੀ ਨੂੰ ਖੋਦ ਕੇ ਪੁੱਟਦਾ ਰਹਿੰਦਾ, ਪਰ ਧਰਤੀ ਉਹਦੀ ਅਵੱਗਿਆ ਜਾਣ ਕੇ ਮਨ ਵਿੱਚ ਉਹ ਉਲਟੀ ਗੱਲ ਨਹੀਂ ਮੰਨਦੀ। ਇਸੇ ਤਰ੍ਹਾਂ ਇਹ ਭਾਈ ਸੁਣ ਸੰਤਨਾ ਕੀ ਰੀਤ, ਤੂੰ ਸੰਤਾਂ ਦੀ ਹੁਣ ਰੀਤੀ ਸੁਣ ਲੈ। ਸੰਤ ਵੀ ਧਰਤੀ ਵਰਗੇ ਹੁੰਦੇ ਨੇ, ਚਾਹੇ ਕੋਈ 52 ਚੰਦਨ ਤੇ ਕਪੂਰ ਆਦਿਕਾਂ ਦਾ ਲੇਪਨ ਕਰਦਾ, ਭਾਵ ਸੰਤਾਂ ਦੀ ਉਸਤਤੀ ਰੂਪ ਬਚਨ ਕਰਦਾ, ਚਾਹੇ ਚੰਦਨ ਛਿੜਕੀ ਜਾਂਦਾ ਉੱਥੇ, ਪਰ ਉਸ ਗੁਰਮੁਖ ਨਾਲ ਉਹਨਾਂ ਸੰਤਾਂ ਦੀ ਪ੍ਰੀਤੀ ਨਹੀਂ ਹੈ। ਤਾਂ ਚਾਹੇ ਕੋਈ ਸੋ ਵਿਸ਼ਟਾ ਮੂਤਰ ਰੂਪ ਉਹਨਾਂ ਨਿੰਦਿਆ ਕਰਦਾ, ਅਤੇ ਕੋਈ ਤਿਲ ਮਾਤਰ ਖੋਦ ਦਾ ਭਾਵ ਥੋੜ੍ਹੀ ਥੋੜ੍ਹੀ ਗੱਲ ਦੇ ਸੰਤਾਂ ਵਿੱਚ ਦੂਸ਼ਣ ਪੈਦਾ ਕਰਦਾ, ਨਿੰਦਾ ਕਰਦਾ, ਇਹ ਚੰਗੇ ਨਹੀਂ, ਇਹ ਐਂ ਨਹੀਂ ਕਰਦੇ, ਪਰ ਉਸ ਨਿੰਦਕ ਨੂੰ ਵੇਖ ਕੇ ਸੰਤ ਆਪਣੇ ਮਨ ਵਿੱਚ ਵਿਪਰੀਤ ਹੁੰਦਾ, ਉਲਟੀ ਗੱਲ ਨਹੀਂ ਮੰਨਦੇ। ਸਹਿਨਸ਼ੀਲ ਸੰਤੰ ਸਮ ਮਿੱਤਰ ਸਦੁਰਜਨ ਹੈ, ਇਹ ਅੱਗੇ ਚੱਲ ਕੇ ਸਹਿਸ ਕੀਤੀ 'ਚ ਸੰਤਾਂ ਦੇ ਲੱਛਣ ਦੱਸਣੇ ਮਹਾਰਾਜ ਨੇ। ਫੇਰ ਊਚ ਨੀਚ ਵਿਕਾਰ ਸੁਕ੍ਰਿਤ ਸੰਲਗਨ ਸਭ ਸੁੱਖ ਚਤਰ। ਸੋ ਇਸ ਪ੍ਰਕਾਰ ਸੰਲਗਨ ਉੱਤੇ ਟਿੱਪੀ ਲੱਗੀ ਕਰਕੇ ਸੰਲਗਨ ਪਾਠ ਕਰਨਾ। ਸੋ ਹੁਣ ਆਕਾਸ਼ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ, ਜਿਵੇਂ ਆਕਾਸ਼ ਉੱਚੇ ਸਥਾਨਾਂ 'ਤੇ ਪਰ, ਸੋ ਇਸ ਪ੍ਰਕਾਰ ਨੀਚ ਜਿਹੜੇ ਨੀਵੇਂ ਸਥਾਨਾਂ ਪਰ, ਉੱਚੀਆਂ ਪੁਰਸ਼ਾਂ ਮੇਂ ਨੀਚ ਅਤੇ ਨੀਚ ਜਾਤੀ ਵਾਲੇ ਪੁਰਸ਼ਾਂ ਮੇਂ ਵਿਕਾਰ, ਪਾਪੀਆਂ 'ਤੇ ਸੁਕਿਰਤ ਹੁੰਦਾ ਪੁੰਨੀਆਂ ਇਤਿਆਦਿਕ, ਸਾਰਿਆਂ ਨਾਲ ਸੁਖਪੂਰਵਕ ਸਤਰਾਕਾਰ ਹੋ ਕੇ ਸੰਗ ਭਲੀ ਪ੍ਰਕਾਰ ਲਗਨ ਲੱਗ ਰਿਹਾ ਹੈ। ਸੋ ਇਸ ਪ੍ਰਕਾਰ ਇਹਨੂੰ ਫੇਰ ਸਮਝ ਲਈਏ, ਜਿਵੇਂ ਆਕਾਸ਼ ਉੱਚੇ ਸਥਾਨਾਂ ਪਰ ਅਤੇ ਨੀਚ ਨੀਵੇਂ ਸਥਾਨਾਂ ਪਰ, ਉੱਚੀਆਂ ਥਾਵਾਂ 'ਤੇ ਨੀਵੀਆਂ ਥਾਵਾਂ 'ਤੇ ਵੀ, ਸੋ ਉੱਚੀਆਂ ਪੁਰਸ਼ਾਂ ਮੇਂ ਅਤੇ ਨੀਚ ਜਾਤੀ ਵਾਲੇ ਪੁਰਸ਼ਾਂ ਮੇਂ ਵਿਕਾਰ ਹੁੰਦਾ ਪਾਪੀਆਂ ਅਤੇ ਸੁਕਿਰਤ ਹੁੰਦਾ ਪੁੰਨੀਆਂ ਇਤਿਆਦਿਕ, ਸਾਰਿਆਂ ਨਾਲ ਸੁਖਪੂਰਵਕ ਛਤਰਾਕਾਰ ਹੋ ਕੇ ਸੰਗ ਹੁੰਦਾ ਭਲੀ ਪ੍ਰਕਾਰ ਲਗਨ ਲੱਗ ਰਿਹਾ। ਆਕਾਸ਼ ਇੱਕ ਵਿਆਪਕ ਹੈ, ਜਿਵੇਂ ਸੂਰਜ ਦੀ ਉਦਾਹਰਣ ਦਿੰਦੇ ਹੈ, ਆਕਾਸ਼ ਨੂੰ ਕੋਈ ਮਤਲਬ ਨਹੀਂ, ਕੋਈ ਪੁੰਨੀ ਹੈ, ਕੋਈ ਪਾਪੀ ਹੈ, ਕੋਈ ਉੱਚਾ, ਕੋਈ ਨੀਵਾਂ, ਕੋਈ ਕਿਹਾ ਜਿਹਾ, ਕੋਈ ਕਿਹਾ ਜਿਹਾ, ਸਾਰੇ ਥਾਵਾਂ 'ਤੇ ਹਰ ਇੱਕ ਨੂੰ ਇੱਕਾ ਜੋ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਮਹਾਤਮਾ ਵੀ ਇਸ ਤਰ੍ਹਾਂ ਹੀ ਹੁੰਦੇ ਨੇ। ਮਿੱਤਰ ਸਤਰ ਨਾ ਕਛੂ ਜਾਣੈ ਸਰਬ ਜੀ ਸਮਤ। ਹੁਣ ਮਿੱਤਰ ਹੋਵੇ ਚਾਹੇ ਦੁਸ਼ਮਣ ਭਾਵਨਾ, ਕੁਝ ਵੀ ਨਹੀਂ ਜਾਣਦਾ, ਸਾਰਿਆਂ ਜੀਵਾਂ ਵਿੱਚ ਸਮਤ ਸਮਾ ਰਿਹਾ, ਇੱਕ ਸਮਾਨ ਸਭ ਨੂੰ ਜਾਣਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਸੁਣ ਸੰਤਰਾਂ ਕੀ ਰੀਤ, ਸੰਤਾਂ ਦੀ ਰੀਤੀ ਸੁਣ। ਉੱਚ ਹੁੰਦਾ ਹੰਕਾਰੀਆਂ ਵਿੱਚ, ਨੀਚ ਹੁੰਦਾ ਨਿਮਰਤਾ ਵਾਲਿਆਂ ਵਿੱਚ, ਸੋ ਵਿਕਾਰ ਸੁਕ੍ਰਿਤ ਪਾਪੀਆਂ ਅਤੇ ਪੁੰਨੀਆਂ ਇਤਿਆਦਿਕ, ਸਾਰਿਆਂ ਵਿੱਚ ਸੁਖਪੂਰਵਕ ਹੁੰਦਾ ਛਤਰ, ਛਤਰ ਹੁੰਦਾ ਸ਼੍ਰੋਮਣੀ ਸੰਤ, ਸੰਘ ਹੁੰਦਾ ਭਲੀ ਪ੍ਰਕਾਰ ਲੱਗ ਰਹੇ ਨੇ, ਸੰਘ ਲਗਨ। ਨਾ ਹੀ ਕਿਸੇ 'ਚ ਉਹਨਾਂ ਦੀ ਮਿੱਤਰ ਭਾਵਨਾ ਹੁੰਦੀ ਹੈ, ਨਾ ਹੀ ਕਿਸੇ 'ਚ ਉਹ ਦੁਸ਼ਮਣ ਭਾਵਨਾ ਰੱਖਦੇ ਨੇ। ਇੱਕ ਸਮਾਨ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਵੇਖਦੇ ਨੇ। ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ਼। ਹੁਣ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ, ਜਿਵੇਂ ਸੂਰਜ ਹੈ ਉਹ ਪ੍ਰਚੰਡ ਹੁੰਦਾ, ਤਿੱਖਾ ਪ੍ਰਕਾਸ਼ ਕਰਕੇ ਪ੍ਰਕਾਸ਼ ਹੁੰਦਾ, ਅਤੇ ਅੰਧਕਾਰ ਹਨੇਰੇ ਨੂੰ ਨਾਸ਼ ਕਰ ਦਿੰਦਾ। ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਨ ਨਾ ਭਇਓ ਵਿਖਾਦ। ਪਵਿੱਤਰ ਸਥਾਨਾਂ 'ਤੇ ਅਤੇ ਅਪਵਿੱਤਰ ਸਥਾਨਾਂ 'ਤੇ ਕਹਿੰਦੇ ਉਹਦੀਆਂ ਕਿਰਨਾਂ ਲੱਗਦੀਆਂ ਜਾ ਕੇ, ਗੰਦਗੀ 'ਤੇ ਵੀ ਪੈਂਦੀਆਂ, ਪਾਣੀ 'ਤੇ ਵੀ ਪੈਂਦੀਆਂ, ਧਰਤੀ 'ਤੇ, ਘਾਹ 'ਤੇ, ਮਾਰੂ ਥਲਾਂ 'ਤੇ। ਪਰ ਮਹਾਰਾਜ ਕਹਿੰਦੇ ਸੂਰਜ ਦੇ ਮਨ ਵਿੱਚ ਕੋਈ ਦੁੱਖ ਨਹੀਂ ਹੁੰਦਾ। ਇਸੇ ਤਰ੍ਹਾਂ ਭਾਈ ਸੁਣ ਸੰਤਨਾ ਕੀ ਰੀਤ, ਸੁਣ ਤੂੰ ਸੰਤਾਂ ਦੀ ਰੀਤੀ ਸੁਣ। ਪਰਮੇਸ਼ੁਰ ਦਾ ਪ੍ਰਚੰਡ ਪ੍ਰਕਾਸ਼ ਕਰਕੇ ਪ੍ਰਗਟ ਹੁੰਦੇ ਆ ਅਤੇ ਪਾਪਾਂ ਰੂਪੀ ਜਾਂ ਅਗਿਆਨ ਰੂਪ ਹਨੇਰੇ ਦਾ ਨਾਸ਼ ਕਰ ਦਿੰਦੇ ਆ। ਉਹਨਾਂ ਦੀਆਂ ਉਪਦੇਸ਼ ਰੂਪ ਕਿਰਨਾਂ ਪਵਿੱਤਰ ਅੰਤਹਿ ਕਰਨ ਵਾਲਿਆਂ ਅਤੇ ਅਪਵਿੱਤਰ ਅੰਤਹਿ ਕਰਨ ਵਾਲਿਆਂ ਮਨਮੁੱਖਾਂ ਦੇ ਹਿਰਦੇ 'ਚ ਲੱਗਦੀਆਂ ਨੇ। ਕਹਿਣ ਤੋਂ ਭਾਵ ਹੈ ਵੀ ਗੁਰਮੁਖਾਂ ਅਤੇ ਮਨਮੁੱਖਾਂ ਦੋਹਾਂ ਨੂੰ ਉਪਦੇਸ਼ ਦਿੰਦੇ ਆ ਉਹ, ਪਰ ਉਹਨਾਂ ਦੇ ਮਨ ਨੂੰ ਕੋਈ ਦੁੱਖ ਨਹੀਂ ਹੁੰਦਾ, ਉਹਨਾਂ ਆਪਣਾ ਉਪਦੇਸ਼ ਦੇ ਦੇਣਾ ਬਸ। ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ। ਹੁਣ ਹਵਾ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ, ਜਿਵੇਂ ਹਵਾ ਹੈ, ਹਵਾ ਦੇ ਤਿੰਨ ਗੁਣ ਦੱਸੇ ਨੇ, ਜਿਵੇਂ ਵਾਯੂ ਜਿਹੜੀ ਆ ਸੀਤਲ ਹੁੰਦੀ ਹੈ, ਮੰਦ ਹੁੰਦੀ, ਹੌਲੀ ਹੌਲੀ ਚੱਲਣਾ, ਅਤੇ ਸੁਗੰਧੀ ਵਾਲੀ ਚੱਲਦੀ ਹੈ। ਸਾਰਿਆਂ ਥਾਵਾਂ 'ਤੇ ਹਵਾ ਇੱਕ ਸਮਾਨ ਸਮਾਉਂਦੀ ਹੈ। ਜਹਾਂ ਸਾ ਕਿਛ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ। ਜਿੱਥੇ ਕੁਝ ਹੈ ਉੱਥੇ ਜਾ ਕੇ ਲੱਗਦੀ ਹੈ ਰਾਜੇ ਕੰਗਾਲ ਦੀ, ਇੱਕ ਤਿਲ ਜਿੰਨੀ ਸ਼ੰਕਾ ਨਹੀਂ ਮੰਨਦੀ। ਇਸੇ ਤਰ੍ਹਾਂ ਭਾਈ ਸੁਣ ਸੰਤਰਾਂ ਕੀ ਰੀਤ, ਹੁਣ ਸੰਤਾਂ ਦੀ ਰੀਤੀ ਵੀ ਸੁਣ ਲੈ। ਜੋ ਵਾਯੂ ਹੈ ਨਾ, ਉਹ ਹਵਾ ਵਾਂਗੂ ਸੰਤਾਂ ਦਾ ਜਿਹੜਾ ਸੀਤਲ ਸੁਭਾਅ ਹੈ, ਜੋ ਵੀ ਵਿਹਾਰ ਕਰਦੇ ਆ ਉਹ ਮੰਦ ਹੁੰਦਾ, ਸਣੇ ਸਣੇ ਕਰਦੇ ਹੌਲੀ ਹੌਲੀ ਸਹਿਜ ਅਵਸਥਾ 'ਚ, ਉਹਨਾਂ ਵਿੱਚੋਂ ਭਗਤੀ ਰੂਪ ਸੁਗੰਧੀ ਚੱਲਦੀ ਹੈ ਸਾਰਿਆਂ ਥਾਵਾਂ 'ਤੇ। ਪਰ ਸਮਾਨ ਭਗਤੀ ਦਾ ਉਪਦੇਸ਼ ਕਰਦੇ ਹਰੇਕ ਬੰਦੇ ਨੂੰ, ਹਰੇਕ ਨੂੰ ਕਹਿੰਦੇ ਆਓ ਭਾਈ ਨਾਮ ਜਪਿਆ ਕਰੋ, ਭਾਈ ਬਾਣੀ ਪੜ੍ਹਿਆ ਕਰੋ, ਭਾਈ ਗੁਰੂ ਵਾਲੇ ਬਣ ਜਾਓ, ਭਾਈ ਸੰਗਤ ਕਰਿਆ ਕਰੋ। ਭਾਈ ਉਹਨਾਂ ਨੇ ਹਰੇਕ ਨੂੰ ਇੱਕੋ ਜਿਹਾ ਉਪਦੇਸ਼ ਦੇਈ ਜਾਣਾ। ਹੁਣ ਜਿੱਥੇ ਵੀ ਵੱਡੇ ਵੱਡੇ ਹੰਕਾਰੀ ਰਾਜੇ ਨੇ ਤਾਂ ਜਾ ਕੇ ਲੱਗਦੇ ਨੇ, ਭਾਵ ਹੰਕਾਰੀਆਂ ਕੋਲ ਜਾ ਕੇ ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਹੰਕਾਰ ਤੋੜਦੇ ਆ, ਅਤੇ ਮਨ ਵਿੱਚ ਤਿਲ ਮਾਤਰ ਵੀ ਸ਼ੰਕਾ ਨਹੀਂ ਮੰਨਦੇ। ਸੁਭਾਏ ਅਭਾਏ ਜੋ ਨਿਕਟ ਆਵੈ ਸੀਤ ਤਾਕ ਆ ਜਾਏ। ਹੁਣ ਅੱਗ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ, ਜਿਵੇਂ ਅੱਗ ਦੇ ਕੋਲੇ ਪੁਰਸ਼ ਸੁਭਾਏ ਸ੍ਰੇਸ਼ਟ ਪ੍ਰੇਮ ਨਾਲ, ਅਤੇ ਕਈ ਬੰਦੇ ਅਭਾਏ ਬਿਨਾਂ ਪ੍ਰੇਮ ਤੋਂ ਆਉਂਦੇ ਆ, ਉਹਦਾ ਸੀਤ ਜਿਹੜਾ ਹੈ ਠੰਡ ਉਹ ਦੂਰ ਹੋ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਨੇ ਕੋਈ ਅੱਗ ਦੇ ਕੋਲੇ ਜਿਵੇਂ ਜਾਣ ਕੇ ਆ ਜਾਏ ਜਾਂ ਅਣਜਾਣੇ ਆ ਜਾਏ, ਜੇ ਠੰਡ ਦਾ ਮੌਸਮ ਹੈ, ਅੱਗ ਨੇ ਤਾਂ ਉਹਦਾ ਠੰਡ ਦੂਰ ਕਰਨੀ, ਨਿੱਘ ਦੇਣਾ ਹੀ ਦੇਣਾ। ਸੰਤਾਂ ਦੇ ਕੋਲੇ ਇਸੇ ਤਰ੍ਹਾਂ ਹੀ, ਜੇ ਕੋਈ ਆ ਜਾਏ, ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿਜ ਸੁਭਾਏ। ਇਸ ਤਰ੍ਹਾਂ ਫਰਮਾਉਂਦੇ ਨੇ ਕਿ ਅਗਨ ਦੇਵਤਾ ਆਪਣਾ ਪਰਾਇਆ ਕੁਛ ਵੀ ਨਹੀਂ ਜਾਣਦਾ, ਆਪਣਾ ਉਹ ਪੁਰਸ਼ ਹੈ ਜਿਹਨੇ ਅੱਗ ਜਾਲੀ ਹੈ, ਬਾਲੀ ਹੈ। ਪਰਾਇਆ ਉਹ ਬੰਦਾ ਜਿਹੜੇ ਐਵੇਂ ਪਾਸ ਆ ਕੇ ਉਈ ਬੈਠ ਕੇ ਗੱਲਾਂ ਕਰਨ, ਇਹ ਉਹਦਾ ਸਦਾ ਹੀ ਸੁਤੇ ਸੁਭਾਅ ਹੈ। ਇੱਕ ਤਾਂ ਪਾਲਾ ਦੂਰ ਕਰਦਾ, ਦੂਜਾ ਡਰ ਦੂਰ ਕਰਦਾ, ਤੀਜਾ ਉਹ ਪ੍ਰਕਾਸ਼ ਕਰਦਾ। ਇਸੇ ਤਰ੍ਹਾਂ ਜਿਵੇਂ ਜੰਗਲ 'ਚ ਕੋਈ ਬੰਦਾ, ਰਾਤ ਹੋ ਗਈ ਘਿਰ ਗਏ ਉੱਥੇ, ਜੰਗਲੀ ਜਾਨਵਰ ਖਾ ਜਾਂਦੇ ਨੇ ਬੰਦੇ ਨੂੰ, ਉਹਦਾ ਇੱਕੋ ਤਰੀਕਾ ਰਾਤ ਨੂੰ ਲੱਕੜਾਂ ਬਾਲ ਕੇ ਬਹਿ ਜਾਓ, ਕਿਉਂਕਿ ਅੱਗ ਤੋਂ ਡਰਦਾ ਜਾਨਵਰ ਕੋਈ ਨੇੜੇ ਨਹੀਂ ਆਉਂਦਾ। ਇੱਕ ਪਾਲਾ ਮਿਟ ਗਿਆ, ਤੀਜਾ ਜੰਗਲ 'ਚ ਹਨੇਰਾ ਬੜਾ ਸੀ, ਉੱਥੇ ਚਾਨਣ ਹੋ ਗਿਆ। ਇਸੇ ਤਰ੍ਹਾਂ ਸੰਤ ਹੁੰਦੇ ਨੇ। ਸੁਣ ਸੰਤਨਾ ਕੀ ਰੀਤ, ਤੂੰ ਸੰਤਾਂ ਦੀ ਰੀਤੀ ਸੁਣ ਲੈ। ਕਹਿੰਦੇ ਸੰਤ ਆਪਣਾ ਪਰਾਇਆ ਕੁਛ ਵੀ ਨਹੀਂ ਜਾਣਦੇ, ਇਹ ਉਹਨਾਂ ਦਾ ਸਹਿਜ ਹੀ ਸਮਤਾ ਵਾਲਾ ਸੁਭਾਅ ਹੈ। ਜਿਹੜਾ ਬੰਦਾ ਸੁਭਾਵਕ ਸ੍ਰੇਸ਼ਟ ਪ੍ਰੇਮ ਨਾਲ ਅਭਾਏ ਜਾਂ ਬਿਨਾਂ ਪ੍ਰੇਮ ਤੋਂ ਹੀ ਸੰਤਾਂ ਦੇ ਕੋਲ ਆ ਗਿਆ, ਉਹਦਾ ਜੜਤਾ ਰੂਪ ਜਿਹੜੀ ਸੀਤ ਆ, ਜੱਡ ਆ ਜਿਹੜਾ ਪਾਲਾ, ਉਹ ਦੂਰ ਹੋ ਜਾਂਦਾ, ਅਤੇ ਜਮਾਂ ਦਾ ਜਿਹੜਾ ਭੈ ਉਹ ਨਿਵਿਰਤ ਹੋ ਜਾਂਦਾ, ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਸੰਤਾਂ ਕੋਲੇ ਤਾਂ ਕੋਈ ਸੁਤੇ ਸਿੱਧ ਚੱਲਿਆ ਜਾਂਦਾ, ਭਾਵੇਂ ਕਿੰਨਾ ਹੀ ਟੇਢਾ ਹੋਵੇ, ਜਾ ਕੇ ਸਿੱਧਾ ਹੋ ਜਾਂਦਾ ਚੰਗਾ ਭਲਾ, ਉਹਦਾ ਦਿਮਾਗ ਚੰਗਾ ਭਲਾ ਠੀਕ ਹੋ ਜਾਂਦਾ। ਦੂਰੋਂ ਜਿੰਨਾ ਮਰਜ਼ੀ ਆਕੜੇ ਜੇ, ਪੂਰਨ ਪੁਰਖ ਦੇ ਸਾਹਮਣੇ ਇੱਕ ਵਾਰ ਪਹੁੰਚ ਗਿਆ, ਨਿਗਾਹ ਪੈ ਗਈ, ਮੋਹ ਵਾਂਗੂ ਢਲ ਜਾਂਦਾ ਉੱਥੇ। ਚਰਨ ਸਰਨ ਸਨਾਥ ਇਹੋ ਮਨ ਰੰਗ ਰਾਤੇ ਲਾਲ। ਜੋ ਸੰਤ ਲਾਲ ਤੋਂ ਭਾਵ ਪਿਆਰੇ ਵਾਹਿਗੁਰੂ ਦੇ ਰੰਗ ਹੁੰਦਾ ਪ੍ਰੇਮ 'ਚ ਰੱਤੇ ਹੋਇਆ, ਉਹਨਾਂ ਸੰਤਾਂ ਦੀ ਚਰਨ ਚਰਨ ਗ੍ਰਹਿਣ ਕਰਨ ਵਾਲੇ ਮਨ ਜਿਹੜਾ ਨਾ ਸਨਾਤ ਹੋ ਜਾਂਦਾ। ਸਨਾਤ ਹੁੰਦਾ ਕਲਿਆਣ ਸਹਿਤ ਹੋ ਜਾਂਦਾ, ਸਹਿਤ ਨਾਥ ਦੇ ਹੋ ਜਾਂਦਾ, ਗੁਰੂ ਵਾਲਾ ਮਾਲਕ ਵਾਲਾ ਬਣ ਜਾਂਦਾ। ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ। ਮਹਾਰਾਜ ਕਥਨ ਕਰਦੇ ਆ ਭਾਈ ਰੋਜ਼ ਰੋਜ਼ ਹਰ ਰੋਜ਼ ਨਿਤਾ ਪ੍ਰਤੀ ਗੋਪਾਲ ਦੇ ਗੁਣਾਂ ਨੂੰ ਗਾਉਣਾ ਕਰੋ। ਗੁਣਾਂ ਦੇ ਗਾਉਣ ਨਾਲ ਵਾਹਿਗੁਰੂ ਜੀ ਖੁਸ਼ ਹੁੰਦੇ ਨੇ, ਕਿਰਪਾਲੂ ਹੁੰਦੇ। ਬਾਣੀ ਪੜ੍ਹਨ ਨਾਲ ਕਹਿੰਦੇ ਬਾਣੀ ਪੜ੍ਹਨ ਨਾਲ ਕੀ ਹੋਜੂ, ਖੁਸ਼ ਹੋਣਗੇ। ਰੱਬ ਨੂੰ ਖੁਸ਼ ਕਰਨ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦੀ ਖੁਸ਼ੀ ਲੈਣੀ ਆ, ਬਾਣੀ ਪੜ੍ਹੀ ਜਾਓ ਅਤੇ ਵਾਹਿਗੁਰੂ ਵਾਹਿਗੁਰੂ ਮੁਗਲ ਮੰਤਰ ਕੀਰਤਨ ਕਥਾ ਬਾਤ, ਇਹ 'ਚ ਖੁਸ਼ ਰਹਿੰਦੇ ਨੇ। ਬਾਕੀ ਦੀਆਂ ਗੱਲਾਂ 'ਚ ਤਾਂ ਸਭ ਮਾਇਆ ਦੀਆਂ ਗੱਲਾਂ ਹੁੰਦੀਆਂ ਨੇ। ਮਾਰੂ ਮਹੱਲਾ ਪੰਜਵਾਂ, ਘਰ ਚੌਥਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਵਿੱਚ ਪੰਜਵੇਂ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ, ਚੌਥੇ ਘਰ ਸੁਰਤਾਰ 'ਚ ਰਾਗੀ ਸਿੰਘਾਂ ਲਈ ਹੁਕਮ ਹੈ ਗਾਉਣ ਦਾ। ਅਸ਼ਟਪਦੀਆਂ ਅੱਠ ਪੌੜੀਆਂ ਹੋਣਗੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ, ਚਾਂਦਨਾ ਚਾਂਦਣਿਆਂ ਵਿੱਚੋਂ ਰਿਦ ਰੂਪ ਆਂਗਨ ਵਿਹੜੇ ਵਿੱਚ ਸ੍ਰੇਸ਼ਟ ਚਾਨਣ ਕੌਣ ਹੈ, ਇਹ ਮਹਾਰਾਜ ਫਰਮਾਉਂਦੇ ਹਨ। ਇਹ ਹਿਰਦੇ ਅੰਦਰ ਜੋ ਵਾਹਿਗੁਰੂ ਜੀਓ ਦੇ ਗਿਆਨ ਦਾ ਚਾਨਣ ਹੈ, ਇਹੋ ਹੀ ਸ੍ਰੇਸ਼ਟ ਹੈ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਇਸ ਪ੍ਰਕਾਰ ਇਹ ਸ਼ਬਦ ਮੈਨੂੰ ਯਾਦ ਹੈ, ਇਤਿਹਾਸ ਵਿੱਚ ਆਈ ਕਥਾ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਤਾਂ ਅੰਦਰ ਫਿਰ ਕਮਰੇ ਦੇ ਵਿੱਚ ਚਲੇ ਗਏ ਸੀ। ਉਸ ਤੋਂ ਪਹਿਲਾਂ ਇੱਕ ਸਾਰੀ ਰਾਤ ਦੀਵਾਨ ਸਜਿਆ, ਅਖੰਡ ਕੀਰਤਨ ਸਾਰੀ ਰਾਤ ਹੋਇਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਦਾ ਕੀਰਤਨ ਆਪ ਗਾਇਨ ਕੀਤਾ, ਬੋਲ ਕੇ ਫਿਰ ਅਰਥ ਵੀ ਸੰਗਤ ਨੂੰ ਸੁਣਾਏ ਛੇਵੇਂ ਪਾਤਸ਼ਾਹ ਨੇ। ਉਦੋਂ ਮਹਾਰਾਜ ਨੇ ਇਹ ਸ਼ਬਦ ਸਾਰੀ ਸੰਗਤ ਨੂੰ ਸੁਣਾਇਆ ਸੀ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਧੰਨ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਰਾਧਨੇ ਵਿੱਚੋਂ ਨੀਕਾ ਚੰਗਾ ਆਰਾਧਨ ਕਿਹੜਾ, ਹਰ ਹਰ ਨਾਮ ਦਾ ਜੋ ਆਰਾਧਨ ਕਰਨਾ ਇਹੋ ਸ੍ਰੇਸ਼ਟ ਹੈ ਭਾਈ। ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ। ਤਿਆਗਣੇ ਵਿੱਚੋਂ ਨੀਕਾ ਭਾਵ ਚੰਗਾ ਤਿਆਗਣ ਕਿਹੜਾ ਜੀ, ਤਾਂ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਕਾਮ ਕ੍ਰੋਧ ਲੋਭ ਮੋਹ ਆਦਿਕਾਂ ਦਾ ਜੋ ਤਿਆਗਣ ਕਰਨਾ ਇਹੋ ਸ੍ਰੇਸ਼ਟ ਹੈ। ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ। ਮੰਗਣ ਵਿੱਚੋਂ ਚੰਗਾ ਮੰਗਣ ਕਿਹੜਾ, ਜੇ ਗੁਰੂ ਸਾਹਿਬ ਦੇ ਕੋਲ ਜਾਈਏ ਕੀ ਮੰਗਣਾ, ਕਹਿੰਦੇ ਜਿਹੜਾ ਗੁਰਾਂ ਕੋਲੋਂ ਹਰੀ ਦਾ ਜਸ ਕਰਨਾ ਮੰਗਣਾ ਨਾ, ਇਹੋ ਮੰਗਣਾ ਸਭ ਤੋਂ ਚੰਗਾ। ਬਾਕੀ ਤਾਂ ਮੰਗਦੇ ਵਾਂਗੂ ਰੋਜ਼ ਹਲਦੀ ਚੌਲ ਮਸਾਲਾ ਮੰਗੀ ਜਾਓਗੇ ਤਾਂ ਮੁੱਕਣਾ ਹੀ ਨਹੀਂ। ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ। ਜਾਗਣ ਵਿੱਚੋਂ ਨੀਕਾ ਭਾਵ ਚੰਗਾ ਜਾਗਣਾ ਕਿਹੜਾ, ਜਿਹੜਾ ਹਰੀ ਦੇ ਕੀਰਤਨ ਕਰਨ ਵਿੱਚ ਜਾਗਣਾ, ਇਹੋ ਜਾਗਣਾ ਸ੍ਰੇਸ਼ਟ ਹੈ। ਸਾਰੀ ਰਾਤ ਹਰੀ ਦਾ ਕੀਰਤਨ ਕਰੇ ਬਹਿ ਕੇ। ਲਾਗਨਾ ਲਾਗਨ ਨੀਕਾ ਗੁਰਚਰਣੀ ਮਨ ਲਾਗਨਾ। ਲੱਗਣਿਆਂ ਵਿੱਚੋਂ ਨੀਕਾ ਭਾਵ ਚੰਗਾ ਲੱਗਣਾ ਕਿਹੜਾ ਮਹਾਰਾਜ ਜੀ, ਕਹਿੰਦੇ ਜਿਹੜਾ ਗੁਰਾਂ ਦੇ ਚਰਨਾਂ 'ਚ ਮਨ ਦਾ ਲੱਗਣਾ, ਇਹੋ ਲੱਗਣਾ ਸਾਰਿਆਂ ਤੋਂ ਸ੍ਰੇਸ਼ਟ ਹੈ। ਇਹ ਬਿਧ ਤਿਸਹਿ ਪ੍ਰਾਪਤੇ ਜਾ ਕੇ ਮਸਤਕ ਭਾਗਨਾ। ਇਹ ਵਿਧੀ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਮੱਥੇ ਦੇ ਭਾਗ ਬਹੁਤ ਚੰਗੇ ਹੋਣ। ਸਾਰਿਆਂ ਨੂੰ ਇਹ ਦਾਤਾਂ ਨਹੀਂ ਮਿਲਦੀਆਂ ਹੈ। ਕਹੋ ਨਾਨਕ ਤਿਸ ਸਭ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ। ਮਹਾਰਾਜ ਕਥਨ ਕਰਦੇ ਉਹਦਾ ਸਭ ਕੁਛ ਹੀ ਨੀਕਾ ਭਾਵ ਚੰਗਾ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ। ਮਾਰੂ ਮਹੱਲਾ ਪੰਜਵਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਨ ਸੁਨਾਵਨਾ ਰਹਾਓ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਆਪਾਂ ਨੂੰ ਮਾਰੂ ਰਾਗ ਦੇ ਵਿੱਚ, ਭਾਈ ਤੂੰ ਸੰਤਾਂ ਅੱਗੇ ਇਸ ਤਰ੍ਹਾਂ ਬੇਨਤੀ ਕਰਕੇ ਆ ਜਾ ਕੇ, ਭਾਈ ਗੁਰਮੁਖਾਂ ਅੱਗੇ ਜਾ ਬੇਨਤੀ ਕਰਕੇ ਆ, ਇਸ ਤਰ੍ਹਾਂ ਮਹਾਂਪੁਰਖਾਂ ਨੂੰ ਕਹਿ ਜਾ ਕੇ ਬੇਨਤੀ ਕਰ, ਹੇ ਸੰਤ ਜੀ ਤੁਸੀਂ ਆਉਣਾ ਕਰੋ। ਸੰਤਾਂ ਨੇ ਕਿਹਾ ਕਿੱਥੇ ਆਈਏ, ਜਗਿਆਸੂ ਕਹਿਣ ਲੱਗਿਆ ਤੁਸੀਂ ਸਾਡੇ ਘਰ ਵਿੱਚ ਆਉਣਾ ਕਰੋ, ਆ ਕੇ ਮੇਰੇ ਕੰਨਾਂ ਵਿੱਚ ਹਰੀ ਦਾ ਜਸ ਸੁਣਾਉਣਾ ਕਰੋ ਜੀ। ਆਓ ਮਹਾਂਪੁਰਖੋ ਸਾਡੇ ਘਰ ਆਓ ਜੀ, ਚਰਨ ਪਾਓ ਜੀ, ਆ ਕੇ ਮੈਨੂੰ ਹਰੀ ਦਾ ਜਸ ਸੁਣਾਓ ਜੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ। ਤੁਹਾਡੇ ਆਉਣ ਨਾਲ ਮੇਰਾ ਮਨ ਤਨ ਸ਼ੁਭ ਗੁਣਾਂ ਨਾਲ ਹਰਿਆ ਹੋਵੇਗਾ, ਤਾਂ ਮੈਂ ਤੁਹਾਡੇ ਨਾਲ ਮਿਲ ਕੇ ਹਰੀ ਜਸ ਨੂੰ ਗਾਉਣਾ ਕਰਾਂਗਾ ਜੀ। ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ। ਇਹ ਸੰਤ ਤੁਹਾਡੀ ਕਿਰਪਾ ਨਾਲ ਹੀ ਹਰੀ ਹਿਰਦੇ ਚ ਆ ਕੇ ਵੱਸਦਾ ਅਤੇ ਦਵੈਸ਼ ਭਾਵਨਾ ਦਾ ਮਿਟਾਉਣਾ ਹੁੰਦਾ, ਕਿਉਂਕਿ ਤੁਸੀਂ ਦਵੈਸ਼ ਈਰਖਾ ਨਹੀਂ ਕਰਦੇ ਕਿਸੇ ਨਾਲ। ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੁੱਖ ਤਜਾਵਨਾ। ਇਹ ਭਗਤੀ ਦੇ ਕਰਨ ਵਾਲੇ ਸੰਤੋ ਤੁਹਾਡੀ ਦਇਆ ਕਰਕੇ ਆਤਮ ਸ਼ੈਣੀ ਬੁੱਧੀ ਦਾ ਪ੍ਰਕਾਸ਼ ਹੁੰਦਾ, ਫਿਰ ਦੁਰ ਮਤ ਖੋਟੀ ਬੁੱਧੀ ਤੇ ਦੁੱਖਾਂ ਦਾ ਤਿਆਗ ਹੁੰਦਾ। ਦਰਸ਼ਨ ਭੇਟ ਤਹੋਤ ਪੁਨੀਤਾ ਪੁਨਰਪ ਗਰਭ ਨਾ ਪਾਵਨਾ। ਆਪ ਜੀ ਦੇ ਦਰਸ਼ਨ ਕਰਨ ਨਾਲ ਮਨ ਪੁਨੀਤਾ ਪਵਿੱਤਰ ਹੁੰਦਾ, ਫਿਰ ਆਪ ਹੁੰਦਾ ਨਿਸ਼ਚੈ ਕਰਕੇ ਉਹ ਪਰਮੇਸ਼ਰ ਜੀਵ ਨੂੰ ਮਾਤਾ ਦੇ ਉਦਰ ਚ ਨਹੀਂ ਪਾਉਂਦਾ। ਨੌ ਨਿਧ ਰਿਧ ਸਿੱਧ ਪਾਈ ਜੋ ਤੁਮਰੈ ਮਨ ਭਾਵਨਾ। ਉਹ ਗੁਰਮੁਖ ਨੇ ਨੌ ਨਿਧੀਆਂ ਰਿੱਧੀਆਂ ਸਿੱਧੀਆਂ ਪਾਈਆਂ ਜੋ ਆਪਦੇ ਮਨ ਵਿੱਚ ਭਾਵਨਾ ਪਾ ਗਿਆ। ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰਨਾ ਸੂਝੈ ਜਾਵਨਾ। ਇਹ ਸੰਤੋ ਆਗ ਤੋਂ ਬਿਨਾਂ ਮੈਨੂੰ ਹੋਰ ਕੋਈ ਥਾਂ ਕੋਈ ਆਸਰਾ ਨਹੀਂ ਸੋਚਦਾ ਜਿੱਥੇ ਮੈਂ ਜਾਣਾ ਕਰਾਂ। ਮੋਹੇ ਨਿਰਗੁਣ ਕੋ ਕੋਈ ਨਾ ਰੱਖੈ ਸੰਤਾਂ ਸੰਗ ਸਮਾਵਨਾ। ਮੈਂ ਨਿਰਗੁਣ ਜੀਵ ਨੂੰ ਹੋਰ ਕੋਈ ਰੱਖ ਹੀ ਨਹੀਂ ਸਕਦਾ। ਹੇ ਸੰਤੋ ਤੁਹਾਡੇ ਸੰਗ ਵਿੱਚ ਮੇਰਾ ਸਮਾਉਣਾ ਹੁੰਦਾ ਜੀ। ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਨਾ। ਮਹਾਰਾਜ ਕਥਨ ਕਰਦੇ ਪੂਰਨ ਗੁਰਾਂ ਨੇ ਕਿਹਾ ਜਾਂ ਕੌਤਕ ਵਿਖਾਇਆ, ਸੋ ਜਿਸ ਚਰਿੱਤਰ ਨੂੰ ਵੇਖ ਕੇ ਮੈਂ ਮਨ ਦੇ ਵਿੱਚ ਹਰ ਹਰ ਨਾਮਾਂ ਨੂੰ ਰਾਵਨਾ ਪਾਵ ਉਚਾਰਨਾ ਕੀਤਾ ਹੈ।